ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਜੋ ਪਾਖਨ ਉਹਨਾਂ ਨੂੰ ਲੈ ਜਾਵੇਗਾ, ਪਿਆਰੇ ਦੋਸਤੋ, ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਅਸੀਂ ਇਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਯੂਹੰਨਾ ਨਬੀ ਦੀ ਪੁਸਤਕ ਦੇ ਬਾਰੇ ਵਿਚਾਰ ਕਰਨਾ ਆਰੰਭ ਕੀਤਾ ਸੀ। ਆਪ ਨੂੰ ਯਾਦ ਹੋਵੇਗਾ ਕਿ ਮੈਂ ਆਪ ਨੂੰ ਇੱਕ ਇਸ ਯੂਹੰਨਾ ਨਬੀ ਦੀ ਪ੍ਰਾਰਥਨਾ ਦੇ ਨਾਲ ਸੰਬੰਧਿਤ ਕਿਸੇ ਵੱਲੋਂ ਭੇਜੇ ਖਤ ਦੇ ਬਾਰੇ ਆਪ ਦੇ ਲਈ ਪੜ੍ਹ ਰਿਹਾ ਸੀ। ਇਸੇ ਨੂੰ ਅੱਗੇ ਜਾਰੀ ਰੱਖਦੇ ਹੋਏ ਮੈਂ ਇਸ ਖਤ ਨੂੰ ਅੱਗੇ ਪੜ੍ਹਨਾ ਜਾਰੀ ਰੱਖਦਾ ਹਾਂ। ਉਹ ਲਿਖਦਾ ਹੈ ਕਿ ਆਪ ਆਪਣੀ ਬਾਈਬਲ ਨੂੰ ਲੈ ਕੇ ਇਸ ਨੂੰ ਦੁਬਾਰਾ ਕਿਉਂ ਨਹੀਂ ਪੜ੍ਹਦੇ? ਜੇਕਰ ਅਸੀਂ ਉਸ ਅਧਿਆਏ ਵਿਚਲੀ ਮੰਜ਼ਿਲ ਨੂੰ ਭੁੱਲ ਜਾਈਏ ਤਦ ਇਹ ਸਾਡੀ ਮਦਦ ਕਰਦਾ ਸੀ। ਅਤੇ ਇਹ ਇੱਥੇ ਲਿਖਿਆ ਗਿਆ ਹੈ ਕਿ ਮੈਂ ਆਪਣੀ ਔਖਿਆਈ ਵਿੱਚ ਯਹੋਵਾ ਨੂੰ ਪੁਕਾਰਿਆ ਅਤੇ ਉਹਨੇ ਮੈਨੂੰ ਉੱਤਰ ਦਿੱਤਾ। ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੈਂ ਮੇਰੀ ਆਵਾਜ਼ ਸੁਣੀ। ਤਦ ਯੂਹੰਨਾ ਨੇ ਯਹੋਵਾ ਅਤੇ ਮੱਛੀ ਦੇ ਢਿੱਡ ਦੇ ਵਿੱਚੋਂ ਪ੍ਰਾਰਥਨਾ ਕੀਤੀ। ਅਸੀਂ ਦੇਖਦੇ ਹਾਂ ਕਿ ਇਹ ਪ੍ਰਾਰਥਨਾ ਯੂਹੰਨਾ ਨੇ ਯਹੋਵਾ ਦੇ ਅੱਗੇ ਮੱਛੀ ਦੇ ਢਿੱਡ ਦੇ ਵਿੱਚੋਂ ਕੀਤੀ। ਮੈਂ ਅੰਦਾਜ਼ਾ ਲਗਾਉਂਦਾ ਹਾਂ ਕਿ ਯੂਹੰਨਾ ਨੇ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਬਹੁਤ ਹੱਦ ਤੱਕ ਆਪਣੀ ਜਾਨ ਨੂੰ ਘੋਖਿਆ ਹੋਵੇਗਾ। ਜੇਕਰ ਆਪ ਇਸ ਬਾਣੀ ਦੇ ਭਾਗ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹੋ ਜਿਸ ਤਰ੍ਹਾਂ ਕਿ ਆਪ ਕਰਦੇ ਹੋ, ਤਦ ਆਪ ਨੂੰ ਜ਼ਰੂਰ ਇਸ ਲਿਖਤ ਉੱਤੇ ਵਿਸ਼ਵਾਸ ਕਰਨਾ ਪਵੇਗਾ ਕਿ ਇਹ ਜੋ ਲਿਖਤ ਹੈ ਉਸ ਨੂੰ ਇਸ ਸਾਰੀ ਕਹਾਣੀ ਨੂੰ ਇਸ ਤਰਤੀਬ ਦੇ ਅਨੁਸਾਰ ਰੱਖਣ ਦੇ ਲਈ ਕਾਫ਼ੀ ਸੂਝਬੂਝ ਨਹੀਂ ਸੀ ਜਿਸ ਤਰ੍ਹਾਂ ਕਿ ਇਹ ਉਲੀਕੀ ਗਈ ਹੈ। ਆਪ ਆਖਦੇ ਹੋ ਕਿ ਇਹ ਧਾਰਨਾ ਹੈ ਕਿ ਯੂਹੰਨਾ ਜੋ ਸੀ ਉਹ ਜ਼ਿੰਦਾ ਹੈ ਸੀ। ਜੀ ਹਾਂ, ਮੈਂ ਇਸ ਉੱਤੇ ਵਿਸ਼ਵਾਸ ਨਹੀਂ ਕਰਦਾ। ਪਰ ਜੇਕਰ ਆਪ ਇਹ ਕਹਿਣਾ ਚਾਹੁੰਦੇ ਹੋ, ਮੈਂ ਸੋਚਦਾ ਹਾਂ ਕਿ ਆਪ ਦੀ ਧਾਰਨਾ ਇੱਕ ਵੱਡੀ ਧਾਰਨਾ ਹੈ ਕਿ ਉਹ ਮੁਰਦਾ ਸੀ। ਅਤੇ ਮੈਂ ਆਸ ਕਰਦਾ ਹਾਂ ਕਿ ਆਪ ਇੱਥੇ ਜਾਣ ਸਕਦੇ ਹੋ ਕਿ ਆਪ ਸਿਰਫ ਧਾਰਨਾ ਹੀ ਕਰ ਰਹੇ ਹੋ। ਮੇਰਾ ਸਵਾਲ ਇਹ ਹੈ ਕਿ ਕਿਉਂ? ਮੈਂ ਉਸ ਖਤ ਦੀ ਸ਼ਲਾਘਾ ਕਰਦਾ। ਮੈਂ ਜਾਣਦਾ ਹਾਂ ਕਿ ਆਪ ਅਤੇ ਪ੍ਰਸਿੱਧ ਵਿਆਖਿਆ ਆਮ ਕਰਕੇ ਇਹ ਹੈ ਕਿ ਯੂਹੰਨਾ ਜੋ ਸੀ ਉਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਅੰਦਰ ਜ਼ਿੰਦਾ ਸੀ, ਅਤੇ ਇਹ ਕਿ ਉਸਨੇ ਆਪਣਾ ਉਸ ਸਪਤਾਹ ਦਾ ਅੰਤ ਉਸ ਮੱਛੀ ਦੇ ਢਿੱਡ ਦੇ ਅੰਦਰ ਹੀ ਬਿਤਾਇਆ ਸੀ, ਨਾ ਕਿ ਕਿਸੇ ਹੋਟਲ ਦੇ ਵਿੱਚ। ਮੈਂ ਨਹੀਂ ਸੋਚਦਾ ਕਿ ਉਹ ਜ਼ਿਆਦਾ ਆਰਾਮਦਾਇਕ ਰਿਹਾ ਹੋਵੇਗਾ ਜਿਵੇਂ ਕਿ ਉਹ ਕਿਸੇ ਚੰਗੇ ਹੋਟਲ ਦੇ ਵਿੱਚ ਰਹਿ ਰਿਹਾ ਹੋਵੇ। ਪਰ ਘੱਟੋ ਘੱਟ ਇਹ ਜ਼ਿਆਦਾਤਰ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਸਨੇ ਤਿੰਨ ਰਾਤਾਂ ਅਤੇ ਤਿੰਨ ਦਿਨ ਜ਼ਿੰਦਿਆਂ ਉੱਥੇ ਬਿਤਾਏ ਸਨ। ਅਸਲ ਵਿੱਚ ਜਦੋਂ ਮੈਂ ਸੰਡੇ ਸਕੂਲ ਦੇ ਵਿੱਚ ਇੱਕ ਲੜਕੇ ਦੇ ਵਜੋਂ ਹੈ ਸੀ, ਤਦ ਮੈਨੂੰ ਇੱਕ ਛੋਟਾ ਜਿਹਾ ਕਾਰਡ ਦਿੱਤਾ ਗਿਆ ਸੀ ਜਿਸ ਦੇ ਅੰਦਰ ਯੂਹੰਨਾ ਨਬੀ ਨੂੰ ਮੱਛੀ ਦੇ ਅੰਦਰ ਦਿਖਾਇਆ ਗਿਆ ਸੀ, ਅਤੇ ਉਹ ਇੱਕ ਮੇਜ਼ ਦੇ ਉੱਤੇ ਬੈਠ ਰਿਹਾ ਸੀ। ਮੈਂ ਨਹੀਂ ਜਾਣਦਾ ਕਿ ਉਹ ਕਿੱਥੋਂ ਆਇਆ, ਪਰ ਠੀਕ ਇਸੇ ਤਰੀਕੇ ਦੇ ਨਾਲ ਉਸਨੂੰ ਉਲੀਕਿਆ ਗਿਆ ਸੀ। ਅਤੇ ਭਾਵੇਂ ਮੈਂ ਉਸ ਸਮੇਂ ਸਿਰਫ ਇੱਕ ਛੋਟਾ ਬੱਚਾ ਹੀ ਸੀ, ਇਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ। ਜੇਕਰ ਆਪ ਇਹ ਨਜ਼ਰੀਆ ਜਾਂ ਇਹ ਵਿਚਾਰ ਰੱਖਦੇ ਹੋ ਕਿ ਯੂਹੰਨਾ ਜ਼ਿੰਦਾ ਹੈ ਸੀ, ਤਦ ਆਪ ਅੱਜ ਬਹੁਤੇ ਲੋਕਾਂ ਦੀ ਗਿਣਤੀ ਦੇ ਨਾਲ ਸਹਿਮਤ ਹੋ। ਇੱਥੋਂ ਤੱਕ ਕਿ ਯੂਹੰਨਾ ਨਬੀ ਦੀ ਪੁਸਤਕ ਦੇ ਜ਼ਿਆਦਾ ਵਿਆਖਿਆਕਾਰਾਂ ਦੇ ਨਾਲ ਵੀ ਆਪ ਬਹੁਤ ਗਿਣਤੀ ਵਿੱਚ ਹੋ ਕੇ ਆਰਾਮਦਾਇਕ ਮਹਿਸੂਸ ਕਰ ਸਕਦੇ ਹੋ। ਪਰ ਫਿਰ ਵੀ ਸੱਚਮੁੱਚ ਜੇਕਰ ਆਪ ਠੀਕ ਹੋਣ ਦੀ ਖੁਆਇਸ਼ ਰੱਖਦੇ ਹੋ, ਤਦ ਆਪ ਨੂੰ ਮੇਰੇ ਨਾਲ ਜਾਣ ਦੀ ਖੁਆਇਸ਼ ਰੱਖਣੀ ਪਵੇਗੀ। ਮੈਨੂੰ ਪੂਰਾ ਭਰੋਸਾ ਹੈ, ਮੈਂ ਇਸ ਦੇ ਬਾਰੇ ਪੂਰੇ ਪੂਰੇ ਭਰੋਸੇ ਦੇ ਨਾਲ ਆਖ ਸਕਦਾ ਹਾਂ। ਫਿਰ ਵੀ ਮੈਂ ਇਹ ਗੱਲ ਬੜੇ ਧਿਆਨ ਪੂਰਵਕ ਅਤੇ ਬੜੀ ਹੀ ਗੰਭੀਰਤਾ ਦੇ ਨਾਲ ਆਖਣੀ ਚਾਹੁੰਦਾ। ਇਹ ਸਵਾਲ ਨਹੀਂ ਹੈ ਕਿ ਕੀ ਪਰਮੇਸ਼ਵਰ ਯੂਹੰਨਾ ਨੂੰ ਜ਼ਿੰਦਾ ਉਸ ਮੱਛੀ ਦੇ ਢਿੱਡ ਦੇ ਅੰਦਰ ਰੱਖਣ ਦੇ ਯੋਗ ਸੀ ਜਾਂ ਨਹੀਂ, ਪਰਮੇਸ਼ਵਰ ਉਸ ਨੂੰ ਜ਼ਿੰਦਾ ਰੱਖ ਸਕਦਾ ਸੀ। ਸਵਾਲ ਇਹ ਹੈ ਕਿ ਪਰਮੇਸ਼ਵਰ ਨੇ ਉਸ ਨੂੰ ਉੱਥੇ ਜ਼ਿੰਦਾ ਰੱਖਿਆ। ਕੀ ਇਹ ਜੋ ਅਚੰਭੇ ਦਾ ਕੰਮ ਹੈ, ਕੀ ਪਰਮੇਸ਼ਵਰ ਨੇ ਉਸ ਨੂੰ ਉੱਥੇ ਜ਼ਿੰਦਾ ਰੱਖਿਆ? ਇਹ ਜੋ ਅਚੰਭੇ ਦਾ ਕੰਮ ਹੈ ਉਸ ਨੂੰ ਜ਼ਿੰਦਾ ਰੱਖਣ ਵਿੱਚ ਹੈ, ਜਾਂ ਫਿਰ ਇਹ ਅਚੰਭੇ ਦਾ ਕੰਮ ਉਸ ਨੂੰ ਮੁਰਦਿਆਂ ਦੇ ਵਿੱਚੋਂ ਜੀਵਾ ਆਉਣ ਦਾ ਸੀ? ਕਿਉਂਕਿ ਇਹ ਪੁਸਤਕ ਮੁਰਦਿਆਂ ਵਿੱਚੋਂ ਜੀ ਉੱਠਣ ਨੂੰ ਦਰਸਾਉਂਦੀ ਹੈ। ਇਸ ਕਰਕੇ ਮੇਰਾ ਇਹ ਵਿਚਾਰ ਹੈ ਕਿ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਦੇ ਵਿੱਚੋਂ ਜੀਵਾ ਲਿਆ ਸੀ। ਜੇਕਰ ਯੂਨਾ ਨਬੀ ਦੇ ਨਾਲ ਕੁਝ ਚਿਰ ਸੁਰਗ ਵਿੱਚ ਗੱਲ ਕਰਨ ਤੋਂ ਬਾਅਦ ਮੈਂ ਇਹ ਜਾਣਾ ਕਿ ਉਹ ਉਸ ਮੱਛੀ ਦੇ ਢਿੱਡ ਦੇ ਵਿੱਚ 3 ਦਿਨ ਅਤੇ 3 ਰਾਤਾਂ ਜ਼ਿੰਦਾ ਸੀ, ਤਦ ਆਪ ਆ ਕੇ ਇਸ ਤਰ੍ਹਾਂ ਆਖ ਸਕਦੇ ਹੋ ਕਿ ਵੇਖ, ਮੈਂ ਤੈਨੂੰ ਇੱਥੇ ਇਸੇ ਤਰ੍ਹਾਂ ਆਖਿਆ ਸੀ, ਅਤੇ ਮੈਨੂੰ ਇਹ ਇਨਕਰਾਰ ਕਰਨਾ ਪਵੇਗਾ ਕਿ ਮੈਂ ਗਲਤੀ ਸੀ, ਮੈਂ ਤਾਂ ਇਸ ਤਰ੍ਹਾਂ ਨਹੀਂ ਹਾਂ। ਫਿਰ ਵੀ ਇਸ ਪੱਤਰ ਦਾ ਜੋ ਲੇਖਕ ਹੈ ਉਹ ਇਹ ਸੋਚਦਾ ਜਾਪਦਾ ਹੈ ਕਿ ਕਿਸੇ ਧਾਰਨਾ ਨੂੰ ਅਪਣਾਉਣਾ ਜਾਂ ਕਿਸੇ ਧਾਰਨਾ ਨੂੰ ਹੀ ਇੱਕ ਸਿਧਾਂਤਕ ਵਿਖਿਆਨ ਬਣਾਉਣਾ ਹੀ ਇਹ ਹੈ। ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਯੋਨਾ ਨਵੀਂ ਦੀ ਪੁਸਤਕ ਦੇ ਬਾਰੇ ਸਿੱਖਿਆ ਦੇਣ ਦਾ ਸੁਭਾਗ ਪ੍ਰਾਪਤ ਕੀਤਾ ਹੈ, ਠੀਕ ਜਿਸ ਤਰ੍ਹਾਂ ਉਸ ਤਕਨੀਕੀ ਸਿੱਖਿਆ ਦੇ ਵਿਦਿਆਰਥੀ ਨੂੰ ਕਈ ਸਾਲ ਪਹਿਲਾਂ ਇਸ ਮਹੱਤਵਪੂਰਨ ਵਿਸ਼ੇ ਦੇ ਬਾਰੇ ਸਿਖਾਉਣ ਦਾ ਮੈਨੂੰ ਮੌਕਾ ਮਿਲਿਆ ਸੀ। ਇਸ ਤਰ੍ਹਾਂ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਪੁਸਤਕ ਦੇ ਬਾਰੇ ਠੀਕ ਠੀਕ ਨਜ਼ਰੀਆ ਰੱਖਣ ਦਾ ਮੌਕਾ ਉਹਨਾਂ ਨੂੰ ਪ੍ਰਾਪਤ ਹੋਇਆ। ਜੇਕਰ ਆਪ ਇਸ ਦੇ ਕਿਸੇ ਉਲਟ ਨਜ਼ਰੀਏ ਨੂੰ ਰੱਖਣਾ ਚਾਹੁੰਦੇ ਹੋ ਤਦ ਆਪ ਇਸ ਦੇ ਲਈ ਨਾਰਾਜ਼ ਨਾ ਹੋਵੋ, ਅਤੇ ਮੇਰੇ ਇਸ ਵਿਚਾਰ ਦੇ ਕਰਕੇ ਆਪ ਨੂੰ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਹੋਣੀ ਚਾਹੀਦੀ, ਅਤੇ ਕਿਉਂਕਿ ਆਪ ਨੂੰ ਇਹ ਜ਼ਰੂਰ ਮੰਨਣਾ ਪੈਣਾ ਹੈ ਕਿ ਇਸ ਨੇ ਬਹੁਤ ਸਾਰੇ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਹੈ ਅਤੇ ਇਸ ਦੇ ਦੁਆਰਾ ਬਹੁਤ ਸਾਰੇ ਲੋਕ ਮਸੀਹ ਦੇ ਦੁਆਰਾ ਬਚਾਏ ਜਾਣ ਦੇ ਗਿਆਨ ਨੂੰ ਪ੍ਰਾਪਤ ਕਰਦੇ ਹਨ। ਇੱਥੇ ਸਵਾਲ ਇਹ ਨਹੀਂ ਹੈ ਕਿ ਕੀ ਇੱਕ ਮਨੁੱਖ ਮੱਛੀ ਦੇ ਢਿੱਡ ਦੇ ਅੰਦਰ ਜ਼ਿੰਦਾ ਰਹਿ ਸਕਦਾ ਹੈ। ਮਨੁੱਖ ਜੋ ਕਿ ਇੱਕ ਮੱਛੀ ਜਾਂ ਕਿਸੇ ਬੇਲ ਮੱਛੀ ਦੇ ਦੁਆਰਾ ਨਿਗਲ ਲਿਆ ਗਿਆ ਸੀ, ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਉਹਨਾਂ ਦੀ ਇਸ ਕਹਾਣੀ ਨੂੰ ਦੱਸਣ ਦੇ ਲਈ ਜ਼ਿੰਦਾ ਬਚ ਗਏ ਸਨ, ਅਤੇ ਇਸ ਦੇ ਸੰਬੰਧ ਦੇ ਵਿੱਚ ਕੁਝ ਬਹੁਤ ਹੀ ਮਹੱਤਵਪੂਰਨ ਗੱਲਾਂ ਜਾਂ ਕਹਾਣੀਆਂ ਲਿਖੀਆਂ ਗਈਆਂ ਹਨ। ਇਸ ਤਰ੍ਹਾਂ ਮੈਂ ਆਪ ਨੂੰ ਇਹ ਆਖਦਾ ਹਾਂ ਕਿ ਜੇਕਰ ਆਪ ਇਹ ਵਿਸ਼ਵਾਸ ਕਰਦੇ ਹੋ ਕਿ ਯੂਨਾ ਨਬੀ ਮੱਛੀ ਦੇ ਢਿੱਡ ਦੇ ਅੰਦਰ ਜ਼ਿੰਦਾ ਹੈ ਸੀ, ਤਦ ਇਹ ਕੋਈ ਬਹੁਤ ਵੱਡਾ ਅਚੰਭੇ ਦਾ ਕੰਮ ਨਹੀਂ ਹੈ, ਕਿਉਂਕਿ ਦੂਸਰੇ ਮਨੁੱਖਾਂ ਨੇ ਵੀ ਇਸ ਅਨੁਭਵ ਨੂੰ ਪ੍ਰਾਪਤ ਕੀਤਾ ਸੀ। ਕਾਫੀ ਸਾਲ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਬਾਈਬਲ ਅਧਿਆਪਕਾ ਜਿਸ ਦਾ ਨਾਮ ਮਿਸ ਗ੍ਰੇਸ ਡਬਲਯੂ ਕੈਲੋਗ ਸੀ, ਉਹ ਰਹਿੰਦੀ ਸੀ। ਉਸਨੇ ਇੱਕ ਛੋਟੀ ਜਿਹੀ ਪੁਸਤਕ ਲਿਖੀ ਜਿਸ ਦਾ ਨਾਮ ਸੀ ਦ ਬਾਈਬਲ ਟੂਡੇ। ਉਸਨੇ ਆਪਣੇ ਪੁਰਾਣੇ ਨਜ਼ਰੀਏ ਨੂੰ ਹੀ ਅਪਣਾਇਆ ਸੀ ਕਿ ਜੋ ਯੂਨਾ ਹੈ ਸੀ ਉਹ ਮੱਛੀ ਦੇ ਢਿੱਡ ਦੇ ਅੰਦਰ ਜ਼ਿੰਦਾ ਹੈ ਸੀ, ਅਤੇ ਉਸਨੇ ਇਹ ਚਾਹਿਆ ਸੀ ਕਿ ਅਸੀਂ ਜਾਣੀਏ ਕਿ ਯੂਨਾ ਜ਼ਿੰਦਾ ਰਹਿ ਸਕਿਆ ਸੀ। ਸੱਚਮੁੱਚ ਮੈਂ ਇਸ ਦੇ ਨਾਲ ਸਹਿਮਤ ਸੀ ਕਿ ਉਹ ਜ਼ਿੰਦਾ ਰਹਿ ਸਕਿਆ ਸੀ, ਅਤੇ ਜੇਕਰ ਇਹੋ ਹੀ ਯੂਨਾ ਦੇ ਕਹਿਣ ਤੋਂ ਭਾਵ ਹੈ ਜੋ ਕਿ ਉਸਨੇ ਆਖਿਆ ਸੀ, ਤਦ ਮੈਂ ਸੱਚਮੁੱਚ ਉਸਨੂੰ ਗਲਤ ਹੀ ਸਮਝਾਂਗਾ। ਫਿਰ ਵੀ ਮੈਂ ਆਪ ਨੂੰ ਉਸ ਮਿਸ ਕੈਲੋਨ ਦੀ ਪੁਸਤਕ ਦੇ ਵਿੱਚੋਂ ਲਿਖੇ ਉਸਦੇ ਇੱਕ ਬਿਆਨ ਦੇ ਬਾਰੇ ਆਪ ਨੂੰ ਦੱਸਣਾ ਚਾਹਾਂਗਾ, ਜੋ ਕਿ ਇਹ ਦਰਸਾਉਂਦਾ ਹੈ ਕਿ ਇੱਕ ਮਨੁੱਖ ਦੇ ਲਈ ਇੱਕ ਮੱਛੀ ਦੇ ਦੁਆਰਾ ਨਿਗਲੇ ਜਾਣ ਤੋਂ ਬਾਅਦ ਜ਼ਿੰਦਾ ਰਹਿਣਾ ਸੰਭਵ ਹੈ। ਉਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਮੈਂ ਆਪ ਨੂੰ ਦੇਣੀਆਂ ਚਾਹੁੰਦਾ, ਜੋ ਕਿ ਉਸਨੇ ਆਪਣੀ ਪੁਸਤਕ ਦੇ ਵਿੱਚ ਲਿਖੀਆਂ ਹਨ। ਘੱਟੋ ਘੱਟ 2 ਜਾਣੇ ਗਏ ਇਹੋ ਜਿਹੇ ਸਮੁੰਦਰੀ ਜੀਵ ਹਨ ਜਿਨ੍ਹਾਂ ਨੇ ਆਸਾਨੀ ਦੇ ਨਾਲ ਯੂਨਾ ਨਵੀ ਨੂੰ ਨਿਗਲਿਆ ਹੋਇਆ ਹੋ ਸਕਦਾ ਹੈ, ਅਤੇ ਇਹ ਹਨ ਬਾਲਾਟੋਨ ਪੇਟਰੇਆ ਦੀ ਲਿਰਿਕ ਆਫ ਪਟੇਰਾ ਮਸਕਿਊਲਸ ਜਾਂ ਸਲਫਰ ਬੋਟਮ ਬੇਲ ਮੱਛੀ ਅਤੇ ਦੀ ਰਾਇਨੋਡੋਨ ਟਿਪੀਕੁਸ ਜਾਂ ਸ਼ਾਰਕ ਬੇਲ ਮੱਛੀ, ਇਹਨਾਂ ਵਿੱਚੋਂ ਕੋਈ ਵੀ ਵਿਸ਼ਾਲ ਕਾਇਆ ਵਾਲਾ ਸਮੁੰਦਰੀ ਜੀਵ ਆਪਣੇ ਅਗਲੇ ਹਿੱਸੇ ਦੇ ਦੰਦ ਨਹੀਂ ਹੁੰਦੇ ਇਸਦੇ। ਇਹ ਕੋਈ ਬਹੁਤ ਹੀ ਰੋਚਕ ਤਰੀਕੇ ਦੇ ਨਾਲ ਆਪਣੇ ਵੱਡੇ ਮੂੰਹ ਨੂੰ ਖੋਲ੍ਹ ਕੇ ਆਪਣਾ ਭੋਜਨ ਲਿਆ ਕੇ ਕੱਢ ਲਿਆ ਕੇ ਖਾਂਦੇ ਹਨ ਅਤੇ ਉਹ ਆਪਣੇ ਹੇਠਲੇ ਜਵਾੜਿਆਂ ਨੂੰ ਖੋਲ੍ਹਦੇ ਹਨ ਅਤੇ ਉਹ ਫਿਰ ਪਾਣੀ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਗਤੀ ਦੇ ਨਾਲ ਭੱਜਦੇ ਹਨ। ਉਹ ਆਪਣੇ ਅੰਦਰਲੇ ਪਾਣੀ ਨੂੰ ਬਾਹਰ ਕੱਢ ਕੇ ਜੋ ਕੁਝ ਬਾਕੀ ਬਚ ਜਾਂਦਾ ਹੈ ਉਸਨੂੰ ਨਿਗਲ ਲੈਂਦੇ ਹਨ। ਇੱਕ ਸਲਫਰ ਬੋਟਮ ਬੇਲ ਮੱਛੀ 100 ਫੁੱਟ ਲੰਬੀ ਕੈਟੇਕੋਟ ਵਿਖੇ 1933 ਵਿੱਚ ਪਕੜੀ ਗਈ ਸੀ। ਉਸ ਦਾ ਮੂੰਹ 10 ਜਾਂ 12 ਫੁੱਟ ਚੌੜਾ ਹੈ ਸੀ ਅਤੇ ਇੰਨਾ ਵੱਡਾ ਕਿ ਉਹ ਆਸਾਨੀ ਦੇ ਨਾਲ ਇੱਕ ਘੋੜੇ ਨੂੰ ਨਿਗਲ ਸਕਦੀ ਸੀ। ਇਹ ਜੋ ਬੇਲ ਮੱਛੀਆਂ ਹਨ ਇਹਨਾਂ ਦੇ ਢਿੱਡਾਂ ਦੇ ਅੰਦਰ 4 ਤੋਂ ਲੈ ਕੇ 6 ਭਾਗ ਹੁੰਦੇ ਹਨ ਜਿਨ੍ਹਾਂ ਦੇ ਵਿੱਚੋਂ ਕਿਸੇ ਵਿੱਚ ਵੀ ਮਨੁੱਖਾਂ ਦੀ ਇੱਕ ਕਲੋਨੀ ਆਸਾਨੀ ਦੇ ਨਾਲ ਰਹਿ ਸਕਦੀ ਹੈ। ਉਹ ਤਾਂ ਆਪਣੀ ਪਸੰਦ ਦੇ ਕਮਰੇ ਵੀ ਉਸਦੇ ਅੰਦਰ ਦੇ ਵਿੱਚ ਥਾਂ ਵੀ ਪਾ ਹੀ ਰੱਖਦੇ ਹਨ ਕਿਉਂਕਿ ਇਸ ਬੇਲ ਮੱਛੀ ਦੇ ਸਿਰ ਦੇ ਅੰਦਰ ਇੱਕ ਬਹੁਤ ਹੀ ਅਦਭੁਤ ਹਵਾ ਨੂੰ ਸਟੋਰ ਕਰਨ ਵਾਲਾ ਹਿੱਸਾ ਹੁੰਦਾ ਹੈ ਜਿਸ ਨੂੰ ਅਸੀਂ ਉਸਦੇ ਨੱਕ ਵਿੱਚ ਪਾਏ ਜਾਣ ਵਾਲੇ ਸਾਹ ਦੀ ਨਾਲੀ ਨੂੰ ਵਧਿਆ ਹੋਇਆ ਵੇਖਦੇ ਹਾਂ ਜੋ ਕਿ ਲਗਭਗ ਅਕਸਰ 7 ਫੁੱਟ ਉੱਚਾ ਅਤੇ 7 ਫੁੱਟ ਚੌੜਾ ਹੁੰਦਾ ਅਤੇ 14 ਫੁੱਟ ਲੰਬਾ ਹੁੰਦਾ। ਜੇਕਰ ਇਸ ਦੇ ਅੰਦਰ ਕੋਈ ਅਣਚਾਹਿਆ ਜਾਂ ਅਣਸਤਕਾਰਿਆ ਪ੍ਰਾਹੁਣਾ ਆ ਜਾਵੇ ਜੋ ਕਿ ਇਸ ਨੂੰ ਕੋਈ ਸਿਰ ਦਰਦੀ ਖੜੀ ਕਰਦਾ ਹੋਵੇ ਤਦ ਇਹ ਜੋ ਵੇਲ ਮੱਛੀ ਹੈ ਇਹ ਸਭ ਤੋਂ ਨਜ਼ਦੀਕ ਦੇ ਖੁਸ਼ਕ ਥਾਂ ਦੇ ਵੱਲ ਤਰ ਕੇ ਜਾਂਦੀ ਹੈ ਅਤੇ ਉਹ ਉਸ ਨੂੰ ਸਤਾਉਣ ਵਾਲੇ ਤੋਂ ਛੁਟਕਾਰਾ ਪਾਉਣ ਦੇ ਲਈ ਜਿਸ ਤਰ੍ਹਾਂ ਉਸ ਨੂੰ ਗਲਛ ਕੇ ਬਾਹਰ ਸੁੱਟਦੀ ਹੈ ਇਸ ਤਰ੍ਹਾਂ ਕਿ ਉਸਨੇ ਯੂਨਾ ਨਬੀ ਨੂੰ ਕੀਤਾ ਸੀ। ਦਾ ਕਲੀਵਲੈਂਡ ਪਲੇਨ ਡੀਲਰ ਉਸਨੇ ਕੁਝ ਸਮਾਂ ਪਹਿਲਾਂ ਇੱਕ ਡਾਕਟਰ ਰੈਨਸਮ ਹਾਰਵੇ ਦੁਆਰਾ ਲਿਖੇ ਇੱਕ ਲੇਖ ਦਾ ਹਵਾਲਾ ਦਿੱਤਾ ਸੀ ਜਿਸ ਨੇ ਇਹ ਆਖਿਆ ਸੀ ਕਿ ਇੱਕ ਕੁੱਤਾ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਖੋ ਗਿਆ ਸੀ ਅਤੇ 6 ਦਿਨਾਂ ਤੋਂ ਬਾਅਦ ਉਹ ਇੱਕ ਵੇਲ ਮੱਛੀ ਦੇ ਸਿਰ ਦੇ ਵਿੱਚੋਂ ਬਾਅਦ ਵਿੱਚ ਜ਼ਿੰਦਾ ਅਤੇ ਭੌਂਕਦਾ ਹੋਇਆ ਪਾਇਆ ਗਿਆ ਸੀ। ਫਰੈਂਕ ਬਟਲਰ ਜਿਸ ਨੇ ਕਿ ਕਰੂਜ਼ ਆਫ ਦਾ ਕੈਥਾਲੋਟ ਲਿਖਿਆ ਸੀ ਉਹ ਇੱਕ 15 ਫੁੱਟ ਲੰਬੀ ਸ਼ਾਰਕ ਦੇ ਬਾਰੇ ਦੱਸਦਾ ਹੈ ਜੋ ਕਿ ਇੱਕ ਵੇਲ ਮੱਛੀ ਦੇ ਢਿੱਡ ਦੇ ਵਿੱਚੋਂ ਲੱਭੀ ਗਈ ਸੀ। ਉਹ ਆਖਦਾ ਹੈ ਕਿ ਜਦੋਂ ਇੱਕ ਵੇਲ ਮੱਛੀ ਮਰਨ ਲੱਗਦੀ ਹੈ ਤਦ ਉਹ ਇਸ ਦੇ ਢਿੱਡ ਦੇ ਵਿੱਚ ਪਾਏ ਜਾਣ ਵਾਲੇ ਹਰ ਇੱਕ ਚੀਜ਼ ਨੂੰ ਬਾਹਰ ਸੁੱਟ ਦਿੰਦੀ ਹੈ। ਸਵਰਗੀ ਡਾਕਟਰ ਡਿਕਸਨ ਜੀ ਨੇ ਇਸ ਬਾਰੇ ਬਿਆਨ ਦਿੱਤਾ ਸੀ ਕਿ ਲਿਬਨਾਨ ਵਿਖੇ ਇੱਕ ਅਜਾਇਬ ਘਰ ਦੇ ਵਿੱਚ ਉੱਥੇ ਇੱਕ ਵੇਲ ਸ਼ਾਰਕ ਦਾ ਸਿਰ ਪਾਇਆ ਜਾਂਦਾ ਹੈ ਜੋ ਕਿ ਇੰਨਾ ਵੱਡਾ ਹੈ ਕਿ ਉਹ ਵੱਡੇ ਤੋਂ ਵੱਡੇ ਮਨੁੱਖ ਨੂੰ ਵੀ ਨਿਗਲ ਸਕਦਾ ਹੈ ਜੋ ਕਿ ਇਤਿਹਾਸ ਦੇ ਵਿੱਚ ਇਸ ਦੇ ਬਾਰੇ ਲਿਖਿਆ ਗਿਆ ਹੈ। ਉਹ ਇੱਕ ਸਫੈਦ ਸ਼ਾਰਕ ਜੋ ਕਿ ਭੂ ਮੱਧ ਸਾਗਰ ਦੇ ਵਿੱਚ ਹੋਵੇ ਉਸ ਦੇ ਬਾਰੇ ਵੀ ਦੱਸਦਾ ਹੈ ਜਿਸ ਨੇ ਕਿ ਇੱਕ ਘੋੜੇ ਨੂੰ ਵੀ ਨਿਗਲ ਲਿਆ ਸੀ ਅਤੇ ਇੱਕ ਹੋਰ ਨੇ ਇੱਕ ਰੇਨਡੀਅਰ ਨੂੰ ਇਸ ਦੇ ਸਿੰਘਾਂ ਤੋਂ ਬਗੈਰ ਪੂਰਾ ਨਿਗਲ ਲਿਆ ਸੀ। ਇੱਕ ਹੋਰ ਭੂ ਮੱਧ ਸਾਗਰ ਦੀ ਸਫੈਦ ਸ਼ਾਰਕ ਨੇ ਇੱਕ ਸਮੁੱਚੀ ਸਮੁੰਦਰੀ ਗਾਂ ਨੂੰ ਨਿਗਲ ਲਿਆ ਸੀ ਜੋ ਕਿ ਇੱਕ ਬਲਦ ਦੇ ਆਕਾਰ ਦੀ ਹੁੰਦੀ ਹੈ। ਇਹ ਸਾਰੀਆਂ ਸੱਚਾਈਆਂ ਅਸਲੀਅਤਾਂ ਇਹ ਪ੍ਰਗਟ ਕਰਦੀਆਂ ਹਨ ਕਿ ਹੋ ਸਕਦਾ ਹੈ ਕਿ ਜੋ ਯੂਨਾ ਨਵੀਂ ਸੀ ਉਹ ਜਾਂ ਤਾਂ ਇੱਕ ਬੇਲ ਮੱਛੀ ਦੇ ਦੁਆਰਾ ਅਤੇ ਜਾਂ ਫਿਰ ਇੱਕ ਸ਼ਾਰਕ ਦੇ ਦੁਆਰਾ ਨਿਗਲ ਲਿਆ ਗਿਆ ਹੋਵੇ। ਪਰ ਕੀ ਕੋਈ ਹੋਰ ਮਨੁੱਖ ਯੂਨਾ ਤੋਂ ਇਲਾਵਾ ਨਿਗਲੇ ਜਾਣ ਤੋਂ ਬਾਅਦ ਜ਼ਿੰਦਾ ਰਿਹਾ ਹੈ ਜੋ ਕਿ ਇਹ ਕਹਾਣੀ ਦੱਸ ਸਕੇ? ਅਸਲੀ ਅਸੀਂ ਦੋ ਇਹੋ ਜਿਹੀਆਂ ਘਟਨਾਵਾਂ ਦੇ ਬਾਰੇ ਜਾਣਦੇ ਹਾਂ। ਪ੍ਰਸਿੱਧ ਫਰਾਂਸੀਸੀ ਵਿਗਿਆਨੀ MD ਪਾਰਵਿਲ ਉਹ ਜੇਮਸ ਬਰਟਲੇ ਦੇ ਬਾਰੇ ਲਿਖਦਾ ਹੈ ਜੋ ਕਿ ਫਾਲਕਲੈਂਡ ਦੀਪਾਂ ਦੇ ਸਮੂਹ ਦੇ ਖੇਤਰ ਦੇ ਵਿੱਚ ਸਾਊਥ ਅਮਰੀਕਾ ਦੇ ਲਾਗੇ, ਜਿਸ ਦੇ ਬਾਰੇ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਹ ਹੋ ਸਕਦਾ ਹੈ ਕਿ ਸਮੁੰਦਰ ਦੇ ਵਿੱਚ ਡੁੱਬ ਗਿਆ ਹੋਵੇ। 2 ਦਿਨਾਂ ਤੋਂ ਉਸ ਦੇ ਅਲੋਪ ਹੋ ਜਾਣ ਤੋਂ ਬਾਅਦ ਜੋ ਮਲਾਹ ਸਨ ਉਹਨਾਂ ਨੇ ਇੱਕ ਵੇਲ ਮੱਛੀ ਨੂੰ ਪਕੜਿਆ। ਜਦੋਂ ਇਸ ਨੂੰ ਚੀਰਿਆ ਤਦ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਕਿ ਉਹਨਾਂ ਦੇ ਖੋਏ ਹੋਏ ਦੋਸਤ ਨੂੰ ਜ਼ਿੰਦਾ ਪਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਸ ਬੇਲ ਮੱਛੀ ਦੇ ਅੰਦਰ ਪਾਇਆ। ਉਸ ਨੂੰ ਦੁਬਾਰਾ ਫਿਰ ਸਾਹ ਆਉਣ ਲੱਗਾ ਅਤੇ ਉਹ ਕੁਝ ਠੀਕ ਹੋਇਆ ਅਤੇ ਇਸ ਅਚੰਭੇ ਦੇ ਕੰਮ ਤੋਂ ਬਾਅਦ ਉਹ ਆਪਣੀ ਜੋ ਸਿਹਤ ਹੈ ਉਸ ਦਾ ਚੰਗੀ ਤਰ੍ਹਾਂ ਦੇ ਨਾਲ ਆਨੰਦ ਮਾਣ ਰਿਹਾ ਹੈ। ਡਾਕਟਰ ਹਾਰਵੇ ਰਿਮਰ, ਜੋ ਕਿ ਰਿਸਰਚ ਸਾਇੰਸ ਬਿਊਰੋ ਆਫ ਲੋਸ ਏਂਜਲਿਸ ਦੇ ਪ੍ਰੈਜ਼ੀਡੈਂਟ ਹਨ, ਉਹ ਇੱਕ ਹੋਰ ਇਹੋ ਜਿਹੇ ਵਾਕਿਆਤ ਦਾ ਜ਼ਿਕਰ ਕਰਦੇ ਹਨ। ਇਨ ਲਿਟਰੇਰੀ ਡਾਈਜੈਸਟ ਦੇ ਵਿੱਚ ਉਹ ਲਿਖਦਾ ਹੈ ਕਿ ਅਸੀਂ ਇੱਕ ਅੰਗਰੇਜ਼ ਮਲਾਹ ਦੇ ਬਾਰੇ ਗੌਰ ਕੀਤਾ ਜੋ ਕਿ ਇੱਕ ਬਹੁਤ ਹੀ ਵੱਡੇ ਰਾਇਨੋਡੋਨ ਦੇ ਦੁਆਰਾ ਇੰਗਲਿਸ਼ ਚੈਨਲ ਦੇ ਵਿੱਚ ਨਿਗਲ ਲਿਆ ਗਿਆ ਸੀ। ਸੰਖੇਪ ਵਿੱਚ ਇਹ ਲਿਖਤ ਦੱਸਦੀ ਹੈ ਕਿ ਇਹਨਾਂ ਵੱਡੀਆਂ ਸ਼ਾਰਕਾਂ ਦੇ ਉੱਤੇ ਧਾਵੇ ਦਾ ਹਮਲਾ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਉਹ ਜੋ ਮਲਾਹ ਸੀ ਉਹ ਉੱਪਰੋਂ ਡਿੱਗ ਪਿਆ ਅਤੇ ਇਸ ਤੋਂ ਬਾਅਦ ਕਿ ਇਸ ਤੋਂ ਪਹਿਲਾਂ ਕਿ ਬਾਹਰ ਕੱਢਿਆ ਜਾਂਦਾ ਜੋ ਸ਼ਾਰਕ ਸੀ ਉਹ ਘੁੰਮ ਗਈ ਅਤੇ ਉਸਨੇ ਉਸ ਨੂੰ ਨਿਗਲ ਲਿਆ। 41 ਘੰਟੇ ਬਾਅਦ ਉਹ ਜੋ ਮੱਛੀ ਸੀ ਉਸਨੂੰ ਪਕੜਿਆ ਗਿਆ ਅਤੇ ਉਸਨੂੰ ਵੱਢਿਆ ਗਿਆ। ਜਦੋਂ ਉਹਨਾਂ ਮਲਾਹਾਂ ਦੇ ਦੁਆਰਾ ਉਸ ਮੱਛੀ ਨੂੰ ਚੀਰਿਆ ਗਿਆ ਤਦ ਉਹਨਾਂ ਨੂੰ ਉਸ ਮੱਛੀ ਦੇ ਅੰਦਰ ਉਸ ਮਨੁੱਖ ਨੂੰ ਬੇਹੋਸ਼ ਪਰ ਜ਼ਿੰਦਾ ਪਾ ਕੇ ਬੜੀ ਹੈਰਾਨੀ ਹੋਈ। ਉਹਨਾਂ ਨੇ ਉਸਨੂੰ ਜਲਦੀ ਹੀ ਹਸਪਤਾਲ ਪਹੁੰਚਾਇਆ ਜਿੱਥੇ ਕਿ ਉਹ ਸਿਰਫ ਡਰ ਦੇ ਮਾਰੇ ਹੀ ਸਹਿਮਿਆ ਹੋਇਆ ਪਾਇਆ ਗਿਆ ਸੀ ਅਤੇ ਕੁਝ ਘੰਟਿਆਂ ਤੋਂ ਬਾਅਦ ਉਸਨੂੰ ਸਰੀਰਕ ਤੌਰ 'ਤੇ ਦਰੁਸਤ ਪਾਉਣ ਕਰਕੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ। ਇਸ ਵਾਕਿਆਤ ਦੇ ਅੰਤ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਇਹ ਜੋ ਮਨੁੱਖ ਸੀ ਉਸਨੂੰ ਲੰਡਨ ਮਿਊਜ਼ੀਅਮ ਵਿਖੇ ਇੱਕ ਪ੍ਰਦਰਸ਼ਨੀ ਦੇ ਤੌਰ ਦੇ ਵਜੋਂ ਫੀਸ ਦੇ ਕੇ ਲੋਕ ਦੇਖਦੇ ਸਨ, ਜਿਸ ਦੀ ਜ਼ਿਆਦਾਤਰ ਚਰਚਾ 20ਵੀਂ ਸਦੀ ਦੇ ਯੂਨਾਨ ਦੇ ਵਜੋਂ ਕੀਤੀ ਗਈ ਸੀ। 1926 ਵਿੱਚ ਡਾਕਟਰ ਰਿਮਰ ਜੀ ਇਸ ਮਨੁੱਖ ਨੂੰ ਮਿਲੇ ਅਤੇ ਲਿਖਦੇ ਹਨ ਕਿ ਉਸਦੀ ਸਿਹਤ ਦਾ ਜੋ ਡੀਲ ਡੋਲ ਹੈ ਸੀ ਉਹ ਬਹੁਤ ਭੱਦਾ ਸੀ। ਉਸਦੀ ਦੇਹ ਦੇ ਉੱਤੇ ਵਾਲ ਨਹੀਂ ਸਨ ਅਤੇ ਉਸਦੇ ਸਾਰੇ ਸਰੀਰ ਦੇ ਉੱਤੇ ਪੀਲੇ ਅਤੇ ਭੂਰੇ ਰੰਗ ਦੇ ਧੱਬੇ ਪਏ ਹੋਏ ਸਨ। ਜੇਕਰ ਦੋ ਮਨੁੱਖ ਇਸ ਤਰ੍ਹਾਂ ਦੇ 2 ਦਿਨ ਅਤੇ 2 ਰਾਤਾਂ ਕਿਸੇ ਵੱਡੀ ਸਮੁੰਦਰੀ ਜੀਵ ਦੇ ਅੰਦਰ ਰਹਿਣ ਤੋਂ ਬਾਅਦ ਵੱਧ ਸਕਦੇ ਸਨ, ਤਦ ਕੀ ਪਰਮੇਸ਼ੁਰ ਦਾ ਇੱਕ ਨਵੀਂ ਇਸ ਤਰ੍ਹਾਂ ਨਹੀਂ ਵੱਧ ਸਕਦਾ ਜੋ ਕਿ ਉਸਦੇ ਪ੍ਰਤੱਖ ਦੇਖਭਾਲ ਅਤੇ ਸੁਰੱਖਿਆ ਦੇ ਅਧੀਨ ਹੋਵੇ? ਕੀ ਉਹ ਇੱਕ ਰਾਤ ਅਤੇ ਇੱਕ ਦਿਨ ਲੰਬੇ ਹੋਰ ਅਨੁਭਵ ਨੂੰ ਨਹੀਂ ਸਹਿ ਸਕਦਾ? ਇਸ ਕਰਕੇ ਅਸੀਂ ਪਰਮੇਸ਼ੁਰ ਦੀ ਬਾਣੀ ਉੱਤੇ ਕਿਉਂ ਸ਼ੱਕ ਕਰੀਏ? ਇਸ ਸਭ ਤੋਂ ਇਹ ਸੱਚਾਈ ਪ੍ਰਗਟ ਕੀਤੀ ਜਾਂਦੀ ਹੈ ਕਿ ਇੱਕ ਮਨੁੱਖ ਇੱਕ ਮੱਛੀ ਦੇ ਢਿੱਡ ਦੇ ਵਿੱਚ ਜ਼ਿੰਦਾ ਰਹਿ ਸਕਦਾ ਸੀ, ਪਰ ਇਹ ਯੂਨਾ ਨਵੀ ਦੇ ਅਨੁਭਵ ਦੇ ਅਸੁਭਾਵਿਕ ਵਿਸ਼ੇਸ਼ਤਾ ਤੋਂ ਦੂਰ ਲੈ ਜਾਂਦੀ ਹੈ। ਭਾਵ ਜੇਕਰ ਇਹ ਮਨੁੱਖ ਜ਼ਿੰਦਾ ਰਹੇ ਸਨ ਅਤੇ ਯੂਨਾ ਵੀ ਜ਼ਿੰਦਾ ਰਿਹਾ ਸੀ, ਅਤੇ ਮੈਨੂੰ ਦੱਸਿਆ ਗਿਆ ਹੈ ਕਿ ਕੁਝ ਹੋਰ ਵੀ ਲਿਖਤਾਂ ਇਹੋ ਜਿਹੇ ਅਨੁਭਵਾਂ ਦੀਆਂ ਹਨ ਜੋ ਕੁਝ ਯੂਨਾ ਨਵੀ ਦੀ ਪੁਸਤਕ ਵਿੱਚ ਹੈ, ਉਹ ਤਾਂ ਕੁਝ ਇਹੋ ਜਿਹੀ ਲਿਖਤ ਦਾ ਹੀ ਵਰਣਨ ਹੈ ਜੋ ਕਿ ਅਸਲ ਵਿੱਚ ਕੋਈ ਮਹਾਨ ਅਚੰਭੇ ਦਾ ਕੰਮ ਨਹੀਂ ਹੈ। ਇਹ ਤਾਂ ਬਸ ਇੱਕ ਅਸੁਭਾਵਿਕ ਘਟਨਾ ਦੀ ਹੀ ਲਿਖਤ ਹੈ ਜੋ ਕਿ ਵਾਪਰੀ ਸੀ। ਮੈਂ ਨਿੱਜੀ ਤੌਰ 'ਤੇ ਇਹ ਵਿਸ਼ਵਾਸ ਕਰਦਾ ਹਾਂ ਕਿ ਇਸ ਤੋਂ ਵੀ ਮਹਾਨ ਅਦਭੁਤ ਕੰਮ ਇਹ ਸੱਚਾਈ ਹੈ ਕਿ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਦੇ ਵਿੱਚੋਂ ਜੀਵਾ ਲਿਆ ਸੀ। ਫਿਰ ਇੱਕ ਵਾਰ ਮੈਂ ਆਪ ਨੂੰ ਯਾਦ ਦਿਲਾਉਂਦਾ ਹਾਂ ਕਿ ਜੋ ਸਵਾਲ ਸਾਡੇ ਸਾਹਮਣੇ ਹੈ ਉਹ ਇਹ ਨਹੀਂ ਹੈ ਕਿ ਕੀ ਪਰਮੇਸ਼ਵਰ ਇੱਕ ਮਨੁੱਖ ਨੂੰ ਇੱਕ ਮੱਛੀ ਦੇ ਅੰਦਰ 3 ਦਿਨ ਅਤੇ 3 ਰਾਤਾਂ ਜ਼ਿੰਦਾ ਰੱਖ ਸਕਦਾ ਹੈ। ਸਵਾਲ ਤਾਂ ਇਹ ਹੈ ਕਿ ਕੀ ਪਰਮੇਸ਼ਵਰ ਨੇ ਅਜਿਹਾ ਕੀਤਾ? ਕੀ ਇਹੋ ਹੀ ਹੈ ਜੋ ਕਿ ਬਾਈਬਲ ਦੀ ਲਿਖਤ ਆਖਦੀ ਹੈ? ਅੱਗੇ ਯੂਨਾ ਨਵੀ 2 ਅਧਿਆਏ ਉਸਦੀ 3 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਸਾਨੂੰ ਦੱਸਦਾ ਹੈ, ਮੈਂ ਤੈਂ ਮੈਨੂੰ ਡੂੰਘਾਣ ਵਿੱਚ ਸਮੁੰਦਰ ਦੀ ਤਹਿ ਵਿੱਚ ਸੁੱਟਿਆ ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗ ਮੇਰੇ ਉੱਤੋਂ ਲੰਘ ਗਏ। ਆਪ ਇਸ ਨੂੰ ਹਲਕਾ ਕਰਕੇ ਨਹੀਂ ਲੈ ਸਕਦੇ। ਜੇਕਰ ਯੂਨਾ ਮੱਛੀ ਦੇ ਅੰਦਰ ਜ਼ਿੰਦਾ ਰਹਿ ਸਕਦਾ ਹੈ, ਉਹ ਆਖਦਾ ਹੈ ਕਿ ਤੈਂ ਮੈਨੂੰ ਡੂੰਘਾਣ ਵਿੱਚ ਸਮੁੰਦਰ ਦੀ ਤਹਿ ਵਿੱਚ ਸੁੱਟਿਆ ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ। ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਏ। ਦੂਸਰੇ ਸ਼ਬਦਾਂ ਵਿੱਚ ਯੂਨਾ ਆਖ ਰਿਹਾ ਹੈ ਕਿ ਮੈਂ ਗਿੱਲਾ ਹੋ ਗਿਆ ਸੀ। ਮੈਂ ਸੋਚਦਾ ਹਾਂ ਕਿ ਇਹ ਤਾਂ ਸਭ ਗਿੱਲਾ ਹੀ ਹੈ ਜੋ ਕਿ ਇਸ ਤਰ੍ਹਾਂ ਆਖਣ ਦੀ ਉਹ ਕੋਸ਼ਿਸ਼ ਕਰਦਾ ਹੈ ਕਿ ਇਹੋ ਮਨੁੱਖ 3 ਦਿਨ ਅਤੇ 3 ਰਾਤਾਂ ਜ਼ਿੰਦਾ ਰਿਹਾ ਸੀ। ਮੈਂ ਵਿਅਕਤੀਗਤ ਤੌਰ 'ਤੇ ਇਹ ਮਹਿਸੂਸ ਕਰਦਾ ਹਾਂ ਕਿ ਸ਼ੈਤਾਨ ਸਾਨੂੰ ਇਸ ਬਾਰੇ ਦਲੀਲ ਦੇਣ ਦੇ ਲਈ ਪਕੜਦਾ ਹੈ ਕਿ ਜਦੋਂ ਅਸੀਂ ਮਹਾਨ ਸੱਚਾਈ ਜੋ ਕਿ ਮਸੀਹ ਦੇ ਦੁਬਾਰਾ ਜੀ ਉੱਠਣ ਦੀ ਹੈ ਉਸ ਨੂੰ ਛੱਡ ਦਿੰਦੇ ਹਾਂ। ਅੱਗੇ 4 ਆਇਤ ਦੇ ਵਚਨ ਇਸ ਤਰ੍ਹਾਂ ਹਨ ਕਿ ਤਦ ਮੈਂ ਆਖਿਆ ਮੈਂ ਤੇਰੀਆਂ ਅੱਖੀਆਂ ਤੋਂ ਦੂਰ ਸੁੱਟਿਆ ਗਿਆ। ਯੂਨਾ ਨਵੀ ਇੱਥੇ ਮੌਤ ਦਾ ਜ਼ਿਕਰ ਕਰ ਰਿਹਾ ਹੈ। ਅੱਗੇ ਲਿਖਦਾ ਹੈ ਤਾਂ ਵੀ ਮੈਂ ਫਿਰ ਤੇਰੀ ਪਵਿੱਤਰ ਹੈਕਲ ਵੱਲ ਤੱਕਾਂਗਾ। ਯੂਨਾ ਨੇ ਵਿਸ਼ਵਾਸ ਕੀਤਾ ਸੀ ਕਿ ਉਹ ਮੁਰਦਿਆਂ ਵਿੱਚੋਂ ਜਿਵਾ ਲਿਆ ਜਾਵੇਗਾ। ਉਹ ਪੁਰਾਣੇ ਨੇਮ ਦੇ ਅਨੁਸਾਰ ਉੱਪਰ ਉਠਾਇਆ ਗਿਆ ਸੀ ਅਤੇ ਮੈਂ ਸੋਚਦਾ ਹਾਂ ਕਿ ਯੂਨਾ ਬਹੁਤਿਆਂ ਵਿੱਚੋਂ ਇੱਕ ਸੀ ਜੋ ਕਿ ਉੱਤਰੀ ਰਾਜ ਦੇ ਬਹੁਤਿਆਂ ਵਿੱਚੋਂ ਇੱਕ ਸੀ ਜਿਹੜੇ ਵਿਸ਼ਵਾਸ ਯੋਗਤਾ ਦੇ ਨਾਲ ਯਰੂਸ਼ਲਮ ਨੂੰ ਹੈਕਲ ਦੇ ਵਿੱਚ ਪਰਮੇਸ਼ਵਰ ਦੀ ਬੰਦਗੀ ਕਰਨ ਗਏ ਸੀ। ਇਸਰਾਈਲੀ ਜਾਣਦੇ ਸਨ ਕਿ ਸੁਲੇਮਾਨ ਦੀ ਹੈਕਲ ਉਸ ਸਥਾਨ ਸੀ ਜਿੱਥੇ ਕਿ ਉਹਨਾਂ ਨੇ ਜ਼ਿੰਦਾ ਅਤੇ ਸੱਚੇ ਪਰਮੇਸ਼ਵਰ ਦੀ ਬੰਦਗੀ ਕਰਨੀ ਸੀ। ਯੂਨਾ ਨਵੀ ਆਖਦਾ ਹੈ ਕਿ ਮੈਂ ਦੁਬਾਰਾ ਫਿਰ ਤੇਰੇ ਪਵਿੱਤਰ ਹੈਕਲ ਦੇ ਵੱਲ ਤੱਕਾਂਗਾ। ਪਰਮੇਸ਼ਵਰ ਮੈਨੂੰ ਦੁਬਾਰਾ ਫਿਰ ਮੁਰਦਿਆਂ ਦੇ ਵਿੱਚੋਂ ਜਿਵਾ ਲਵੇਗਾ। ਕੀ ਇਹ ਆਪ ਨੂੰ ਠੀਕ ਇਸੇ ਤਰ੍ਹਾਂ ਸੁਣਾਈ ਦਿੰਦਾ ਹੈ ਜਿਵੇਂ ਕਿ ਇਹ ਕੋਈ ਇਹੋ ਜਿਹੇ ਮਨੁੱਖ ਦੇ ਦੁਆਰਾ ਆਖਿਆ ਜਾਂਦਾ ਹੋਵੇ ਜੋ ਕਿ ਜ਼ਿੰਦਾ ਹੈ? ਇਸੇ ਬਾਰੇ ਹੋਰ ਜਾਣਨ ਲਈ ਅਸੀਂ ਅਗਲੇ ਪ੍ਰੋਗਰਾਮ ਵਿੱਚ ਇਸੇ ਬਾਰੇ ਜਾਰੀ ਰੱਖਾਂਗੇ। ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabittb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabittb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।